ਰਾਵਣ ਬਾਰੇ ਅਸੀਂ ਗੁਰਬਾਣੀ ਚ ਜਿੰਨੇ ਸ਼ਬਦ ਆਏ ਹਨ, ਚਾਹੇ ਉਹ ਦੈਸਿਰ ਕਰਕੇ ਲਿਖਿਆ ਹੈ ਚਾਹੇ ਰਾਵਣ ਲਿਖਿਆ ਹੈ, ਉਹਨਾਂ ਦੀ ਅਸੀਂ ਆਪ ਤੋਂ ਜੋ ਹੈ ਬਾਣੀ ਚ ਕੀ ਉਹਨਾਂ ਦਾ ਭਾਵ ਹੈਗਾ ਤੇ ਕਿਸ ਪ੍ਰਥਾਏ ਇਹ ਸ਼ਬਦ ਵਰਤੇ ਗਏ ਹੈ, ਅੱਜ ਆਪਾਂ ਇਸ ਗੱਲ ਦਾ ਖੁਲਾਸਾ ਕਰਾਂਗੇ। ਹਾਂਜੀ
ਜੀ,
ਸਭ ਤੋਂ ਪਹਿਲਾਂ ਤਾਂ ਦਹਿਸਿਰ ਅੱਖਰ ਆਉਂਦਾ ਹੈ ਜੀ, ਦਹਿਸਿਰ ਤੇ ਜਿਹੜਾ ਸ਼ਬਦ ਹੈਗਾ ਇਹ ਆਸਾ ਮਹਿਲਾ ਪਹਿਲਾ ਹੈ। ਅੰਦਲੇ ਦਹਿਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਪਿਆ।
ਆ ਜਿਹੜਾ ਆਦਮੀ ਦੀ ਬੁੱਧੀ ਪੁੱਠੀ ਹੋ ਜਾਵੇ ਤੇ ਪੁੱਠੀ ਬੁੱਧੀ ਦੱਤ ਪੁੱਠੀ ਹੋ ਜਾਵੇ, ਸਾਖਤ ਸਾਖਤ ਨੂੰ ਰਾਵਣ ਕਹਿੰਦੇ ਨੇ।
ਅੱਛਾ ਜੀ,
ਸਾਖਤ ਉਹ ਕਹਿੰਦੇ ਨੇ ਉਹ ਤਾਂ ਅੰਨਾ ਹੋ ਗਿਆ, ਅੰਨਾ।
ਅੱਛਾ ਜੀ,
ਹੰਕਾਰ ਚੰਨਾ ਹੋ ਗਿਆ, ਜਿਹੜਾ ਹੰਕਾਰ ਚੰਨਾ ਹੋ ਜਾਵੇ ਉਹ ਦਹਿਸਰ ਹੋ ਗਿਆ, ਜਿਹਦੀ ਅਕਲ ਮਾਰੀ ਗਈ, ਦਹਿਲ ਹੋ ਗਈ।
ਅੱਛਾ ਜੀ,
ਮੂੰਡ ਕਟਾਇਆ ਉਹ ਕਹਿੰਦੇ ਉਹਨੇ ਤਾਂ ਮੂੰਡ ਆਪਣਾ ਆਪ ਹੀ ਕਟਾ ਲਿਆ, ਆਪਣੀ ਅਕਲ ਜਿਹਦੀ ਨਹੀਂ ਰਹੀ ਉਹਨੇ ਤਾਂ ਮੰਨਦਾ ਹੀ ਸੀ। ਰਾਵਣ ਜੇ ਅਸਲ ਦੇ ਵਿੱਚ ਰਾਵਣ ਜਿਹੜਾ ਸੀਗਾ ਜੰਗਲ ਬੰਦਾਂ ਦਾ ਕਰਤਾਰ ਤੇ ਪਰਮੇਸ਼ਰ ਦੇ ਹੱਥ ਹੈ।
ਅੱਛਾ ਜੀ,
ਜੇ ਕਿਸੇ ਨੇ ਜੇ ਰਾਮਚੰਦਰ ਨੇ ਰਾਵਣ ਨੂੰ ਮਾਰ ਵੀ ਦਿੱਤਾ ਫਿਰ ਵੱਡਾ ਹੋ ਗਿਆ ਉਹ ਇਹਦੇ ਨਾਲ। ਵੱਡਾ ਤਾਂ ਉਹ ਹੈ ਜਿਹਦੇ ਹੁਕਮ ਨਾਲ ਉਹਨੇ ਮਾਰਿਆ, ਕਹਿਣ ਦਾ ਮਤਲਬ ਇਹ।
ਠੀਕ ਹੈ ਜੀ,
ਕੋਈ ਕਿਸੇ ਵੱਡੇ ਆਦਮੀ ਨੂੰ ਲਾ ਕੇ ਤੂੰ ਮਾਰ ਕੇ ਤੋਂ ਬਾਅਦ ਅਵਤਾਰ ਨਹੀਂ ਬਣ ਜਾਂਦਾ, ਇਹਦੀ ਗੱਲ ਹੈ।
ਠੀਕ ਹੈ ਜੀ,
ਮੈਂ ਇਸ ਗੱਲ ਕਰਕੇ ਨੀ ਵੱਡਾ, ਵੱਡਾ ਬਣਦਾ ਨਾਮ ਨਾਲ, ਵੱਡੇ ਦੇ ਨਾਲ ਜੁੜ ਕੇ ਵੱਡਾ ਬਣਦਾ। ਕਿਸੇ ਨੂੰ ਮਾਰ ਕੇ ਕਿਸੇ ਰਾਕਸ਼ ਨੂੰ ਮਾਰ ਕੇ ਵੱਡਾ ਨਹੀਂ ਕਹਾ ਸਕਦਾ।
ਠੀਕ ਹੈ ਜੀ,
ਆਪਣੇ ਮਨ ਨੂੰ ਮਾਰ ਕੇ ਵੱਡਾ ਬਣਦਾ, ਆਪਣੇ ਮਨ ਨੂੰ ਮਾਰ ਕੇ ਤਾਂ ਵੱਡਾ ਬਣਦਾ।
ਹਾਂਜੀ, ਕਿਸੇ ਨੂੰ ਮਾਰ ਕੇ ਨਹੀਂ ਕੋਈ ਵੱਡਾ ਹੁੰਦਾ,
ਕਿਸੇ ਨੂੰ ਮਾਰ ਕੇ, ਚਾਹੇ ਕੋਈ ਚੰਗਾ ਹੋਵੇ ਚਾਹੇ ਕੋਈ ਮਾੜਾ ਹੋਵੇ, ਉਹ ਤਾਂ ਹੁਕਮ ਹੈ ਜੰਗਲ ਵੱਲ, ਉਹਨਾਂ ਦਾ ਵੱਡਾ ਉਹ ਕਿਵੇਂ ਬਣ ਗਿਆ। ਜਾਂ ਤੁਸੀਂ ਕਹਿੰਦੇ ਹੋ ਵੀ ਪਰਮੇਸ਼ਰ ਦੇ ਹੁਕਮ ਬਿਨਾਂ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ, ਪੱਤਾ ਨਹੀਂ ਹੁੰਦਾ, ਫਿਰ ਜਿਹੜਾ ਰਾਵਣ ਮਾਰ ਵੀ ਦਿੱਤਾ ਚੱਲ ਮੰਨ ਲੈਂਦੇ, ਫਿਰ ਵੱਡਾ ਕਿਵੇਂ ਹੋ ਗਿਆ।
ਠੀਕ ਹੈ ਜੀ, ਹਾਂਜੀ, ਦੂਸਰੀ ਜਗ੍ਹਾ ਇਹ ਸ਼ਬਦ ਆਉਂਦਾ ਜੀ, ਨਰੋਵੇ ਦਹਿਸਿਰ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਵਾਏ।
ਜਿਹੜਾ ਆਦਮੀ ਰੋਂਦਾ ਅਸਲ ਚ ਆਪਣੀ ਬੁੱਧੀ ਨੂੰ ਗਵਾ ਕੇ ਰੋਂਦਾ, ਪੁੱਠਾ ਕੰਮ ਕਰੂ ਨਾ ਰੋਣਾ ਹੀ ਹੈ। ਜੇ ਕੋਈ ਆਦਮੀ ਪੁੱਠਾ ਕੰਮ ਕਰ ਲੂ ਜਾਣ ਕੇ, ਹੱਥ ਦੀਪ ਖੂਨ ਪੜੂ ਜੇ ਕੋਈ ਉਹਨਾਂ ਨੇ ਰੋਣਾ ਹੀ ਦੀਵਾ ਹੱਥ ਚ ਜਾਣ ਕੇ ਖੂਹ ਛਾਲ ਮਾਰੇ ਦੇਖ ਕੇ ਫਿਰ ਰਹੂਏ ਛਾਲ ਵੱਜੂ ਖੂਹ ਦੇ ਵਿੱਚ ਦਿਲ ਫੇਰ ਰਹੂ। ਸੀਤਾ ਦੀ ਡੋਰੂ ਪਾਏ, ਠੀਕ ਹੈ ਬੁੱਧੀ ਮਗਰ ਤੇਰੇ ਲੱਗ ਗਈ, ਮਨ ਬੋਲਿਆ ਜਦ ਉਲਟੀ ਬੋਲੀ ਚਿੱਤ ਤੋਂ, ਸੱਚ ਤੋਂ ਉਲਟੀ ਬੋਲੀ ਬੋਲਿਆ, ਮਾਇਆ ਦੀ ਬੋਲੀ ਮਾਇਆ ਔਗਣਾਂ ਦੀ ਬੋਲੀ ਬੋਲਿਆ, ਬੁੱਧੀ ਨੇ ਇਹਦਾ ਸਾਥ ਦੇ ਦਿੱਤਾ, ਇਹ ਵੀ ਪਛਤਾਉਂਦਾ ਬੁੱਧੀ ਵੀ ਪਛਤਾਉਂਦੀ ਹੈ। ਥੋੜੇ ਚਿਰ ਕੇ ਖੂਹ ਚ ਖੂਹ ਦੇ ਮਾਇਆ ਦੇ ਵਿੱਚ ਕਿੰਨਾ ਚੰਗਾ ਦਿਖਿਆ, ਹੱਥ ਦੀਵਾ ਵੀ ਸੀ ਪਤਾ ਵੀ ਸੀ ਖੂਹ ਹੈ, ਖੂਹ ਛਾਲ ਮਾਰਤੀ ਦੋਵਾਂ ਨੇ।
ਠੀਕ ਹੈ ਜੀ, ਲੰਕ ਲੰਕ ਅੱਖਰ ਤੋਂ ਕੀ ਭਾਵ ਬਣਦਾ ਜੀ, ਰੋਵੇ ਦਹਿਸਿਰ ਲੰਕ ਗਵਾਇਆ।
ਹਿਰਦਾ ਹਿਰਦਾ,
ਅੱਛਾ ਜੀ,
ਲੰਕ ਹੁੰਦੀ ਹੈ, ਲੰਕ ਹੁੰਦੀ ਹੈ ਉਹ ਮਤਲਬ ਹੈ ਅਸਲੀ ਜਿਹੜਾ ਦੇਸ਼ ਹੈ।
ਅੱਛਾ ਜੀ,
ਅਸਲੀ ਦੇਸ਼ ਇਹਦਾ ਲੰਕਾ ਲੰਕਾ ਆ, ਜਿੱਥੇ ਗਿਰਿਆ ਹੋਇਆ ਇਹ ਖੂਹ ਹੈ।
ਠੀਕ ਹੈ ਜੀ, ਖੂਹ ਵਿੱਚ ਗਿਰ ਕੇ ਰੋ ਰਿਹਾ, ਖੂਹ ਵਿੱਚ ਗਿਰ ਕੇ ਰੋ ਰਿਹਾ ਜੀ,
ਪਰਦੇਸ਼ ਇਹ ਪਰਦੇਸ਼ ਹੈ ਪਰਦੇਸ਼।
ਅੱਛਾ ਜੀ,
ਪਰਦੇਸ ਹੈ ਜਿੱਥੇ ਹੁਣ ਹੈ ਮਾਇਆ ਦਾ ਦੇਸ ਹੈ ਪਰਦੇਸ ਹੈ ਪਾਣੀ ਨੂੰ ਕਿਹਾ ਮਨਪਰ ਦੇਸੀ ਜੇ ਤੀ ਸਭ ਦੇਸ ਬਣਾਇਆ ਇੱਥੇ ਤਾਂ ਕੁਛ ਵੀ ਸਭ ਪਰਦੇਸ ਹੈ
ਠੀਕ ਹੈ ਜੀ ਤੇ ਇੱਕ ਜਗ੍ਹਾ ਦਹਿਸਰੋ ਆਉਂਦਾ ਹੈ ਜੀ ਸੀਤਾ ਲੈ ਗਿਆ ਦਹਿਸਰੋ ਲਕਸ਼ਮਣ ਮੂਯੋ ਸ਼ਰਾਪ ਤੇ ਇਹ ਵੀ ਉਹੀ ਪਿਛਲਾ ਹੀ ਕਨਸੈਪਟ ਚੱਲ ਰਿਹਾ ਹੈ ਕਿ ਇਹ ਆਪਣਾ ਖੁਦ ਕਰ ਗਿਆ ਹੈ ਜੀ ਠੀਕ ਹੈ ਜੀ ਹੁਣ ਆਪਾਂ ਜਿੰਨੀ ਵਾਰ ਅੱਖਰ ਬਾਣੀ ਵਿੱਚ ਰਾਵਣ ਅੱਖਰ ਆਉਂਦਾ ਹੈ ਜੀ ਇੱਕ ਵਾਰ ਤਾਂ ਸਿਰਫ ਔਂਕੜ ਨਾਲ ਇਹ ਬਾਕੀ ਮਤਲਬ ਅਣਾਣੇ ਨਾਲ ਆਉਂਦਾ ਨਹੀਂ ਬਾਕੀ ਸਾਰੀ ਜਗ੍ਹਾ ਇਹਨੂੰ ਹਮੇਸ਼ਾ ਹੀ ਨੰਨੇ ਨਾਲ ਲਿਖਿਆ ਹੋਇਆ ਤੇ ਨਾਣੇ ਨਾਲ ਜਿੱਥੇ ਆਉਂਦਾ ਹੈਗਾ ਭਗਤ ਤ੍ਰਿਲੋਚਨ ਜੀ ਦਾ ਸ਼ਬਦ ਹੈ ਜੀ ਦਾਦੀ ਲੇ ਲੰਕਾ ਗੜ ਉਪਾੜੀ ਲੇ ਰਾਵਣ ਬਣ ਸਲਲ ਬਿਸਲ ਆਣ ਤੋਖੀ ਲੇ ਹਰੀ
ਜਿਹੜਾ ਲੰਕਾ ਸੀ ਨਾ ਜਿੱਥੇ ਉਹਨੇ ਬਾਗ ਲਾਇਆ ਸੀਗਾ ਬਕਾਰਾਂ ਦਾ ਹਿਰਦੇ ਚ
ਅੱਛਾ ਜੀ
ਉਹ ਦਾਦੀ ਲੈ ਉਹਨੂੰ ਅੱਗ ਲਾ ਦਿੱਤੀ ਅੱਗ ਦੇ ਲਈ ਗਿਆਨ ਪ੍ਰਚੰਡ ਦਾ
ਠੀਕ ਹੈ ਜੀ
ਜਦ ਪ੍ਰੇਮ ਦਾ ਪਲੀਟਾ ਲਾਇਆ ਅੱਗ ਲੱਗੀ ਲੰਕਾ ਸੜ ਗਈ ਸਾਡੀ ਦਾਦੀ ਦੇ ਲੰਕਾ ਜਿਹੜਾ ਬਣ ਸੀਗਾ ਰਾਵਣ ਦਾ ਹਨੂਮਾਨ ਕਹਿੰਦੇ ਪੁੱਟ ਕੇ ਨੇ ਸਾਰਾ ਮਾਰਿਆ ਜਿਹੜਾ ਸਮੇਂ ਦਰਸ ਪੁੱਟ ਕੇ ਸਮੁੰਦਰ ਚ ਮਾਰਿਆ
ਹਾਂਜੀ
ਵਕਾਰਾਂ ਦਾ ਬਣ ਸੀ ਜਿਹੜਾ ਜਨਾ ਵਕਾਰਾਂ ਦਾ ਬਣ ਰਾਵਣ ਦਾ ਬਣ ਵਕਾਰਾਂ ਦਾ ਬਣ ਔਕੜਾਂ ਦਾ ਬਣ ਔਕੜ ਸਾਰੇ ਪੁੱਟ ਕੇ ਬਾਹਰ ਸੜ ਕੇ
ਠੀਕ ਹੈ ਕੱਲ ਆਪਾਂ ਕੀਤਾ ਸੀ ਕਿ ਆਪਾਂ ਕੱਲ ਆਪਾਂ ਜਿਹੜਾ ਕੱਲ ਕੀਤਾ ਸੀ ਉਹਦੇ ਵਿੱਚ ਸੀਗਾ ਕਿ ਰਾਵਣ ਜੋ ਹੈ ਮਤਲਬ ਹਨਵੰਤਰ ਜੋ ਹੈਗਾ ਉਹ ਗੁਰਮੁਖ ਹੈ ਜੀ
ਰਾਵਣ
ਨਹੀਂ ਹਨਵੰਤਰ ਆਇਆ ਸੀ ਹਾਂਜੀ
ਗੁਰਮੁਖ ਨਹੀਂ ਹੈ ਹਨਵੰਤਰ
ਅੱਛਾ ਜੀ
ਹਨਵੰਤਰ ਗੁਰਮੰਤਰ ਹੈ
ਅੱਛਾ ਜੀ
ਗੁਰਬਾਣੀ
ਅੱਛਾ ਜੀ
ਹਾਂ ਗੁਰਬਾਣੀ ਹੈ ਉਹ ਗੁਰਬਾਣੀ ਨੇ ਇਹ ਕੰਮ ਕੀਤਾ
ਠੀਕ ਹੈ ਜੀ ਗੁਰਬਾਣੀ ਦੇ ਗਿਆਨ ਨੇ ਹੈ ਜੀ
ਹਾਂ
ਠੀਕ ਹੈ ਜੀ
ਗੁਰੂ ਉਪਦੇਸ਼ ਨੇ ਇਹ ਕੰਮ ਕੀਤਾ ਗੁਰੂ ਉਪਦੇਸ਼ ਹੈ
ਅੱਛਾ ਜੀ
ਗੁਰੂ ਉਪਦੇਸ਼ ਨਾਲ ਇਹ ਕੰਮ ਹੋਇਆ ਕੀਤਾ ਤਾਂ ਆਵੇ ਮੰਨਦੇ ਹੀ ਕੀਤਾ
ਅੱਛਾ ਜੀ
ਪਰ ਗੁਰੂ ਉਪਦੇਸ਼ ਲੈ ਕੇ ਕੀਤਾ
ਠੀਕ ਹੈ ਜੀ
ਆਪੇ ਬਕਾਰ ਜਦੇ ਨੇ ਬਕਾਰਾਂ ਦਾ ਬੰਨ ਪਾਇਆ ਸੀ ਜਦੇ ਰਾਵਣ ਸੀ ਉਹੀ ਜਿਹੜਾ ਪਲਟ ਕੇ ਗੁਰਮੁਖ ਹੋਇਆ
ਅੱਛਾ
ਉਪਦੇਸ਼ ਲੈ ਕੇ
ਹਾਂਜੀ ਅਗਲਾ ਸ਼ਬਦ ਹੈਗਾ ਜੀ ਇਹ ਭਗਤ ਕਬੀਰ ਜੀ ਦਾ ਹੈਗਾ ਇੱਥੇ ਹੁਣ ਨੰਨੇ ਨਾਲ ਲਿਖਿਆ ਹੋਇਆ ਰਾਵਣ ਜਿੰਨ ਗੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਣ
ਚੱਲੇ ਬਣਾਏ ਸੀਗੇ ਉਹ ਇੱਥੇ ਥੋੜਾ ਜਿਹਾ ਰਾਵਣ ਦਾ ਮਤਲਬ ਇਹ ਹੈ ਕਿ ਖਾਤਾ ਉਹ ਵੀ ਪਾਇਆ ਧਾਰੀ ਹੋ ਗੁਰਮੁਖਤਾ ਥਾ ਨੀ ਮਾਇਆ ਧਾਰੀ ਸੀ
ਅੱਛਾ ਜੀ
ਸੋਨੇ ਦੇ ਕਲੇ ਬੜਬੜੇ ਬਣਾ ਲਏ ਸੀ ਰਿਹਾ ਮਾਇਆ ਧਾਰੀ ਦਾ ਨਾ ਰਾਵਣ ਜਿਹੜਾ ਰਾਵਣ ਰਲਿਆ ਹੋਇਆ ਨਾ ਮਾਇਆ ਦੇ ਵਿੱਚ ਪਦਾਰਥਾਂ ਚ ਉਹ ਰਾਵਣ
ਠੀਕ ਹੈ ਜੀ
ਮਾਇਆ ਜਿਹੜਾ ਲਿਪਤ ਹੈ ਉਹ ਰਾਵਣ ਹੈ ਉਹ ਰਾਵਣ ਛੱਡ ਗਿਆ ਛੱਡ
ਹਾਂਜੀ ਤਾਂ ਹੀ ਕਿਹਾ ਜਿੰਨ ਗੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਣ
ਉਹ ਯਾਨੀ ਰਾਵਣ ਇੱਥੇ ਉਹ ਹੈ ਜਿਹੜਾ ਉਪਦਰਵ ਤਾਂ ਨਹੀਂ ਕਰਦਾ ਉਪਦਰਵੀ ਤਾਂ ਹੈ ਨਹੀਂ
ਠੀਕ ਹੈ ਜੀ
ਪਰ ਮਾਇਆਧਾਰੀ ਹੈ, ਮਾਇਆਧਾਰੀ ਹੈ।
ਠੀਕ ਹੈ ਜੀ।
ਉਹ ਗਿਆਨੀ ਵੀ ਕਿਹਾ ਰਾਵਣ ਨੂੰ, ਗਿਆਨੀ ਵੀ ਬੰਦੇ ਆ, ਚਾਰ ਵੇਦ ਦਾ ਗਿਆ ਤਾ, ਪਰ ਮਾਇਆ ਦੀ ਛੱਡੀ, ਮਾਇਆ ਦੀ ਛੱਡੀ ਹੈ।
ਠੀਕ ਹੈ ਜੀ।
ਆਪਣੇ ਘਰ ਦਾ ਵੀ ਉਪਦਰਵ ਕਰਦਾ ਸੀ ਰਾਵਣ, ਆਪਣੀ ਦੁਨੀਆਂ ਨੂੰ ਜਿੱਤਮ ਕਰਦਾ, ਕਿਸੇ ਨਾਲ ਧੱਕਾ ਨਹੀਂ ਸੀ ਕਰਦਾ, ਕੋਈ ਹੋਰ ਕੋਈ ਉਹਨੇ ਮਾੜਾ ਕੰਮ ਨਹੀਂ ਕੀਤਾ। ਉਹ ਤਾਂ ਸਿਰਫ ਜੱਗ ਚੁੱਕ ਜਿਹੜੇ ਪਖੰਡਵਾਦ ਸੀ ਇਹਨਾਂ ਦੇ ਖਿਲਾਫ ਸੀ।
ਠੀਕ ਹੈ।
ਜਿਹੜੇ ਪਖੰਡਵਾਦ ਦੇ ਜੱਗ ਕਰਦੇ ਸੀ ਇਹਨਾਂ ਦੇ ਜੱਗ ਚੁੱਕ ਕੇ ਭ੍ਰਸ਼ ਕਰਦਾ ਸੀ। ਹੋਰ ਤਾਂ ਉਹਨੂੰ ਕੋਈ ਮਾੜਾ ਨਹੀਂ ਲਿਖਿਆ ਹੋਇਆ ਉਹਦੇ ਵਾਸਤੇ ਰਵਾਇਣ ਚ।
ਠੀਕ ਹੈ ਜੀ।
ਜਾਤਾਂ ਉਹਦੇ ਨਾਲ ਬੜੀ ਖੁਸ਼, ਉਹਦੀ ਜਾਤਾਂ ਵੀ ਖੁਸ਼ ਸੀ ਉਹਦੇ ਨਾਲ।
ਹਾਂਜੀ।
ਇਹ ਜਿਹੜਾ ਧਰਮ ਵਾਲਾ ਧਰਮ ਉਹਨੂੰ ਨਹੀਂ ਸੀ ਮੰਨਦਾ।
ਠੀਕ ਹੈ ਜੀ। ਅਗਲਾ ਸ਼ਬਦ ਹੈਗਾ ਜੀ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ।
ਆ ਲੰਕਾ ਗੜ ਸੋਨੇ ਦਾ ਭਇਆ।
ਹਾਂਜੀ।
ਮੂਰਖ ਰਾਵਣ ਕਿਆ ਲੈ ਗਿਆ। ਲੰਕਾ ਦਾ ਕਹਿੰਦਾ ਸੋਨੇ ਦਾ ਗੜ ਸੀ ਉਹ ਤਾਂ ਰਾਵਣ ਦਾ, ਪਰ ਲੈ ਕੇ ਤਾਂ ਨਾਲ ਕੁਛ ਵੀ ਗਿਆ ਉਹ। ਲੈ ਕੇ ਕੀ ਗਿਆ? ਇਦਾਂ ਲੰਕਾ ਸੂਰੇ ਦੀ ਹੋਵੇ ਵੀ ਕਿਸੇ ਦੀ, ਸੋਨੇ ਦਾ ਕਿਲਾ ਹੋਵੇ ਵੀ, ਤਾਂ ਉਹ ਨਾਲ ਕਿਹੜਾ ਜਾਣਾ ਕਿਸੇ ਦੇ ਰਾਵਣ ਦੇ ਨਾਲ ਕਿਲਾ।
ਠੀਕ ਹੈ ਜੀ।
ਜਿਹੜੇ ਲੋਕ ਬੜੇ ਬੜੇ ਮੰਦਰ ਵਾਲ ਹੋਰ ਡੈਰੀ ਕਰਕੇ ਨੀਵ ਖੜਾਈ ਉੱਪਰ ਮੰਡਪ ਛਾਏ ਬਣਾਉਂਦੇ ਨੇ, ਮੋਤੀ ਦਾ ਮੰਦਰ ਉਸ ਤਰ੍ਹਾਂ ਹੋਇਆ ਚੜਾਓ, ਉਹਨਾਂ ਦੀ ਗੱਲ ਆ ਵੀ ਇੰਨੀ ਜੇ ਹੋਵੇ ਫੇਰ ਕਿਹੜਾ ਨਾਲ ਕੋ ਜਾਣਾ। ਜਿਹੜਾ ਮਾਇਆ ਨਾਲ ਰੱਖਿਆ ਬਿਟਿਆ ਆਦਮੀ ਜ਼ਿੰਦਗੀ ਬਸਰ ਕਰਦਾ ਨਾ, ਮਾਇਆ ਪਿੱਛੇ ਹੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦਾ। ਉਹ ਰਾਵਣ ਹੈ, ਉਹ ਰਾਵਣ ਹੈ, ਉਹ ਭਾਵੇਂ ਚੰਗਾ ਚੰਗਾ ਵੀ ਹੈ ਆਦਮੀ।
ਠੀਕ ਹੈ ਜੀ।
ਅਸਲ ਤਾਂ ਮਾਇਆ ਨਾਲ ਜਿਹੜਾ ਰਵਿਆ ਹੋਇਆ ਉਹ ਰਾਵਣ। ਸੱਚੀ ਗੱਲ।
ਠੀਕ ਹੈ ਜੀ। ਹਾਂਜੀ, ਆ ਇੱਕ ਹੋਰ ਸ਼ਬਦ ਚ ਆਪਣਾ ਸ਼ਲੋਕ ਹੈ ਜੀ ਨੌਵੇਂ ਪਾਤਸ਼ਾਹ ਦਾ। ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਿਵਾਰ।
ਆ ਰਾਮ ਦਾ ਵੀ ਪਰਿਵਾਰ ਹੈ, ਰਾਵਣ ਦਾ ਵੀ ਪਰਿਵਾਰ ਬਥੇਰਾ ਹੈ, ਦੋ ਹੀ ਚਲੇ ਗਏ। ਚਲੋ ਰਾਵਣ ਤਾਂ ਗਿਆ ਹੀ ਗਿਆ, ਰਾਮ ਗਏ ਹੋ ਰਾਵਣ ਗਏ ਹੋ
ਜਾਂ ਕੋ ਬਹੁ ਪਰਿਵਾਰ।
ਜੇ ਰਾਮ ਜਾਂਦਾ ਤਾਂ ਰਾਵਣ ਨਾਲ ਜਾਂਦਾ ਉਹਦੇ। ਹੁਣ ਇਹ ਸਾਡੇ ਵਾਲਾ ਰਾਵਣ ਵੀ ਅਸੀਂ ਇਹਨੂੰ ਰਾਮ ਕਹਿ ਸਕਦੇ ਹਾਂ, ਸਭ ਦਾ ਰਾਮ ਬੋਲੇ। ਜੇ ਚਿੱਤ ਜਾਂਦਾ ਤਾਂ ਰਾਵਣ ਨਾਲ ਆਪੇ ਚੱਲ ਜਾਂਦਾ ਉਹਦਾ, ਰਾਵਣ ਦਾ ਤਾਂ ਕੋਈ ਵਜੂਦ ਹੀ ਨਹੀਂ ਹੈ ਫਿਰ।
ਠੀਕ ਹੈ ਜੀ।
ਇਹ ਤਾਂ ਰਾਵਣ ਰਾਮ ਦੇ ਵਿੱਚ ਪੈਦਾ ਹੁੰਦਾ। ਰਾਮ ਦਾ ਮਨ ਰਾਵਣ ਨੇ ਮਾਇਆ ਚ ਰਮਿਆ ਹੋਇਆ, ਜਿੰਨਾ ਚਿਰ ਰਾਮ ਮਾਇਆ ਚ ਰਮਿਆ ਹੋਇਆ ਇਹ ਰਾਵਣ ਵੀ ਆਪੇ ਰਾਮ ਵੀ ਆਪੇ, ਉਹਨਾਂ ਚਿਰ ਰਾਮ ਦੇ ਵਿੱਚੋਂ ਰਾਵਣ ਪੈਦਾ ਹੁੰਦਾ ਹੈ। ਰਾਮ ਦੇ ਜਾਣ ਦੇ ਨਾਲ ਰਾਵਣ ਨਾਲ ਹੀ ਚਲਾ ਜਾਂਦਾ। ਰਾਮ ਔਰ ਰਾਵਣ ਵੱਖਰੇ ਵੱਖਰੇ ਨਹੀਂ ਹੈ, ਫਿਰ ਇੱਕੋ ਹੀ ਨੇ। ਜੇ ਰਾਮ ਅਸੀਂ ਪਰਮੇਸ਼ਰ ਨੂੰ ਕਹੀਏ ਜਿਵੇਂ ਇਹ ਕਹਿੰਦੇ ਨੇ,
ਹਾਂਜੀ,
ਜੇ ਰਾਮ ਚਲਿਆ ਗਿਆ ਫਿਰ ਸੰਸਾਰ ਕਿਹਦੇ ਆਸਰੇ? ਰਾਮ ਇੱਕ ਨਹੀਂ ਹੈਗਾ, ਇਹਨਾਂ ਵਾਲਾ ਰਾਮ ਨਹੀਂ ਹੈ, ਇਹ ਰਾਮ ਨੂੰ ਇੱਕੋ ਮੰਨਦੇ ਨੇ।
ਠੀਕ ਹੈ ਜੀ।
ਰਾਮ ਇੱਕ ਨਹੀਂ, ਸੁਭਾਅ ਇੱਕ ਹੈ, ਜਿਹਦਾ ਸੁਭਾਅ ਇੱਕ, ਸੁਭਾਅ ਦਾ ਨਾਮ ਰਾਮ ਹੈ। ਸਤਿਆਰਾ ਜਿਹੜਾ ਸਤਿਆਰਾ ਹੈ ਉਹ ਰਾਮ ਹੈ, ਜਿਹੜਾ ਸਤਿਆਰਾ ਹੈ ਉਹ ਰਾਮ ਹੈ, ਜਿਹੜਾ ਕੂੜਿਆਰਾ ਹੈ ਉਹ ਰਾਵਣ ਹੈ। ਬਸ ਰਾਮ ਰਾਵਣ ਦਾ ਕੂੜਿਆਰਾ ਸਤਿਆਰਾ ਹੀ ਪਛਾਣੀ।
ਹਾਂਜੀ, ਇਸ ਤਰ੍ਹਾਂ ਦਾ ਇਸ਼ਾਰਾ ਮਿਲ ਰਿਹਾ ਜੀ ਹੁਣ ਤੱਕ। ਹਾਂਜੀ, ਅਗਲਾ ਸ਼ਬਦ ਹੈਗਾ ਜੀ, ਲੰਕਾ ਸਾ ਕੋਟ ਸਮੁੰਦ ਸੀ ਖਾਈ, ਤਹਿ ਰਾਵਣ ਕਰ ਖਬਰ ਨਾ ਪਾਈ।
ਬਿਲਕੁਲ ਜਿਹੜਾ ਹਿਰਦਾ ਲੰਕਾ ਵਰਗਾ ਹੀ ਕੋਟ ਹੈ ਆਲੇ ਜਿਹੜਾ ਪਾਣੀ ਹੈ ਇਹ ਸਰੀਰ ਹੈ ਪਾਣੀ ਦਾ ਬੁਲਬੁਲਾ ਪਾਣੀ ਹੈ ਇਹ ਗਹਿਰਾ ਇਹਦਾ ਵੀ ਪਤਾ ਨਹੀਂ ਲੱਗਦਾ ਇਹਦੀ ਖੋਜ ਆ ਹੁੰਦਾ ਹੀ ਇਹਦਾ ਪਤਾ ਨਹੀਂ ਲੱਗਿਆ ਜੀ ਬਿਮਾਰੀਆਂ ਦਾ ਸਰੀਰ ਦੀਆਂ ਦਾ ਇਹਦੀ ਖਾਈ ਹੈ ਸਮੁੰਦਰ ਸੀ ਖਾਈ ਹੈ ਜਿਵੇਂ ਸਮੁੰਦਰ ਦੇ ਆ ਗਿਆਨ ਦੀ ਲੋਕਾਂ ਨੂੰ ਐਵੇਂ ਸਰੀਰ ਦਾ ਵੀ ਗਿਆਨ ਦੀ ਇਹਦੀਆਂ ਬਿਮਾਰੀਆਂ ਨੇ ਇਹਨੂੰ ਇਹਦੇ ਕਿੰਨਾ ਕੁਛ ਹੈ ਤੇ ਰਾਵਣ ਤਾਂ ਖਬਰ ਨਾ ਪਾਈ ਉਹ ਸਰ ਰਾਵਣ ਦੇ ਅੰਦਰ ਸਰੀਰ ਦੇ ਜਾਣ ਦੀ ਖਬਰ ਹੈ ਉਹ ਰਾਵਣ ਦੀ ਹਿਰਦੇ ਵਿੱਚ ਉਹ ਯਾਨੀ ਮਨ ਨੂੰ ਇਹਦੇ ਬਾਰੇ ਕੋਈ ਗਿਆਨ ਦੀ ਕਾ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ
ਠੀਕ ਹੈ ਜੀ ਹਾਂਜੀ
ਇਹਦੇ ਬਾਰੇ ਉਹਨੂੰ ਕੋਈ ਗਿਆਨ
ਇਸੇ ਸ਼ਬਦ ਵਿੱਚ ਅੱਗੇ ਜਾ ਕੇ ਆਉਂਦਾ ਹੈ ਜੀ ਇੱਕ ਲੱਖ ਪੂਤ ਸਵਾ ਲੱਖ ਨਾਤੀ ਤਹਿ ਰਾਵਣ ਘਰ ਦੀਆ ਨਾ ਬਾਤੀ
ਜਿਹੜਾ ਰਾਵਣ ਹੈ ਉਹਦੇ 1 ਲੱਖ ਦਾ ਪੂਤ ਹੈ ਨਾ ਉਹਦੇ ਸਵਾ ਲੱਖ ਨਾਤੀ ਹੈ
ਅੱਛਾ ਜੀ
ਉਹਦੇ ਦਾ ਜਿਹੜੇ ਤਿੰਨ ਮੁੰਡੇ ਲਿਖੇ ਹੋਏ ਨੇ ਜਿਹੜੇ
ਹਾਂਜੀ
ਚੌਥਾ ਹੈ ਉਹ ਇਹ ਤਾਂ ਫਿਰ ਕੋਈ ਹੋਰ ਰਾਵਣ ਕੱਢਵਾ ਨਹੀਂ ਇੱਥੇ ਇੱਕ ਲੱਖ ਪੂਤ ਦਾ ਵੀ ਅਜੇ ਥੋੜੇ ਕਹੇ ਨੇ ਉਹਨਾਂ ਨੇ ਵੀ ਤੇ ਗਾਂ ਦਾ ਕੋਈ ਜਲਦੀ ਸੀ ਜਾਂਦਾ 1 ਲੱਖ ਕਹਿਤਾ 1 ਲੱਖ ਤਾਂ ਉਹਨਾਂ ਦੇ ਉਗਲ ਨੇ ਨਾ ਬਕਾਲ ਨੇ
ਅੱਛਾ ਜੀ
ਜਿਵੇਂ 1 ਲੱਖ ਪੂਤ ਸਵਾ ਲੱਖ ਨਾਤੀ ਰਿਸ਼ਤੇਦਾਰ 1 ਲੱਖ ਬਕਾਰ ਹੈ ਸਵਾ ਲੱਖ ਉਗਣੇ ਨਾਲ ਉਗਣ ਬਕਾਰਾਂ ਦੇ ਨਾਲ ਮੇਲ ਰੱਖਦੇ ਨੇ ਰਿਸ਼ਤੇਦਾਰ ਦੇ ਨਾਲ ਦੇ ਉਹ ਕਹਿੰਦੇ ਨੇ ਵੀ ਜਿੱਤਾ ਸਮੁੰਦਰ ਸਾਗਰ ਵੀਰ ਭਰਿਆ ਤੇ ਉਗਣ ਸਮਾਰੇ ਲੈ ਲੋ ਰੱਖੇ ਆ
ਅੱਛਾ ਜੀ
ਇਹ ਬਕਾਰਾਂ ਉਗਣਾਂ ਦੀ ਗੱਲ ਹੈ ਇਹ ਬਕਾਰਾ ਕੋਣ ਸੀ ਆਪੇ ਪੈਦਾ ਕੀਤੇ ਹੋਰ ਕਿਹਨੇ ਪੈਦਾ ਕੀਤੇ ਨੇ ਕੁਝ ਪੈਦਾ ਕਰੀ ਨੇ ਕੋਰ ਦੇ ਰਿਸ਼ਤੇਦਾਰ ਆਪੇ ਆ ਜਾਂਦੇ ਨੇ ਨਾ ਉਹਨਾਂ ਨਾਲ ਆਪੇ ਜੁੜ ਜਾਈਦਾ 1 ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਕਰਦੀ ਹੈ ਨਾ ਬਸ ਉਹਦੇ ਨਾਲ ਰੋਸ਼ਨੀ ਨਹੀਂ ਹੈ ਦੇ ਰਿਹਾ ਉਹਦੇ ਘਰ ਚ ਹਿਰਦੇ ਚ ਦੇ ਰਿਹਾ ਉਹਦੇ
ਅੱਛਾ ਜੀ
ਟੱਬਰ ਐਸਾ ਰੋਸ਼ਨੀ ਦੀ ਲੋੜ ਨਹੀਂ ਹੈ ਉੱਥੇ ਉਹ ਜਿਹੜੀ ਆਪਣਾ ਲੰਕਾ ਵਾਲੀ ਰਮਾਇਣ ਹੈ ਉਹਦੇ ਵਿੱਚ ਤਾਂ ਰਾਵਣ ਦੀ ਗੱਲ ਹੈ ਜੀ ਇਹ ਰਾਵਣ ਦੇ ਨਾਲ ਜੁੜਦੀ ਹੋਈ ਇਹ ਗੱਲ ਇੱਥੇ ਵਾਲੀ
ਠੀਕ ਹੋ ਗਿਆ ਜੀ
ਤਾਂ ਫਿਰ ਚੰਦ ਸੂਰਜ ਦੀ ਗੱਲ ਆਊਗੀ
ਹਾਂਜੀ
ਚੰਦ ਇੱਕ ਐਡਾ ਬੜਾ ਮਤਲਬ ਹੈ ਪਲੈਨਟ ਹੈ ਸੂਰਜ ਐਡਾ ਵੱਡਾ ਹੈ ਇਹ ਸਾਰਾ ਹਿੰਦੁਸਤਾਨ ਦੀ ਵੀ ਰਸੋਈ ਬਣਾ ਦਈਏ ਸਮੁੰਦਰ ਦੀ ਵੀ ਵਿੱਚੇ ਹੀ ਤਾਂ ਵੀ ਚੰਦ ਸੂਰਜ ਨਹੀਂ ਆ ਸਕਦੇ ਉਹ
ਠੀਕ ਹੈ ਜੀ
ਫਿਰ ਨੇੜੇ ਨਹੀਂ ਜਾ ਸਕਦੇ ਚੰਦ ਸੂਰਜ
ਅੱਛਾ ਜੀ
ਸੂਰਜ ਇੰਨਾ ਕਰਨਾ ਚੰਦਰ ਮਾ ਨੇੜੇ ਨਹੀਂ ਜਾ ਸਕਦਾ ਉਹਦੇ ਟੁਕੜਾ ਦੂਗਾ ਪਹਿਲਾਂ ਹੀ ਕਨਫਿਊਜ਼ ਹੋ ਜੂ
ਮੈਂ ਸੁਣਿਆ ਵੀ ਇਹ ਮੁਹਾਵਰੇ ਤਾਂ ਵਰਤੇ ਆ ਵੀ ਚੰਦ ਸੂਰਜ ਦਾ ਭਾਵ ਹੈ ਵੀ 24 ਘੰਟੇ ਜਦੋਂ ਚੰਦ ਜਾਂ ਸੂਰਜ ਰਹਿੰਦਾ 24 ਘੰਟੇ ਰਸੋਈ
ਬਿਲਕੁਲ ਨਹੀਂ ਕਰਦਾ
ਇਹ ਗੱਲ
ਬਿਲਕੁਲ ਗਲਤ ਹੈ
ਅੱਛਾ ਜੀ
ਬਿਲਕੁਲ ਗਲਤ ਚੰਦ ਸੂਰਜ ਦੇ ਬਿਨਾਂ ਰਸੋਈ ਹੁੰਦੀ ਹੋਈ ਨਹੀਂ ਹੈ ਜਿੰਨੇ ਦੁਨੀਆ ਦੇ ਰਸ ਨੇ ਚੰਦ ਸੂਰਜ ਬਿਨਾਂ ਨਹੀਂ ਹੋ ਸਕਦੇ ਜੋ ਜੀਵ ਖਾਂਦੇ ਨੇ ਰਸੋਈ ਦਾ ਮਤਲਬ ਇਹ ਨਹੀਂ ਕਮਰਾ ਬਣਾ ਲਿਆ ਰਸੋਈ ਹੋ
ਅੱਛਾ ਜੀ
ਇਹ ਤਾਂ ਆਦਮੀ ਨੇ ਬਣਾ ਲਈ ਜਾਨਵਰਾਂ ਦੀ ਰਸੋਈ ਕਿੱਥੇ ਜਦ ਆਦਮੀ ਨਹੀਂ ਸੀ ਰਸੋਈ ਤਾਂ ਜਦ ਵੀ ਸੀ ਇਹ ਜਿਹੜੀ ਆਤਮਾ ਦੀ ਰਸੋਈ ਹੈ ਜਿਹੜੇ ਇਹਦੇ ਸਰੀਰ ਆ ਖਾਂਦਾ ਰਸ ਜਿੰਨਾ ਚਿਰ ਮਾਇਆ ਧਾਰੀ ਹੈ ਰਸੋਈ ਵੀ ਮਾਇਆ ਦੀ ਹੈ ਚੰਦਾ ਸੂਰਜ ਦੇ ਬਿਨਾ ਨਾ ਕੋਈ ਫਲ ਕੋਈ ਫੁੱਲ ਕੋਈ ਚੀਜ਼ ਪੈਦਾ ਨਹੀਂ ਹੋ ਸਕਦੀ ਨਾ ਕੋਈ ਸਬਜ਼ੀ ਨਾ ਕੋਈ ਬਨਸਪਤੀ ਤੇ ਚੰਦ ਸੂਰਜ ਕੋਈ ਬਣਾਉਂਦਾ ਨਹੀਂ ਹੋਰ ਕੌਣ ਬਣਾਉਂਦਾ ਜਿੰਨੇ ਜੀਵਨ ਹੈ ਚੰਦ ਸੂਰਜ ਨਾਲ ਇਹਨਾਂ ਦੇ ਖਾਣ ਨੂੰ ਵੀ ਪੈਦਾ ਹੋ ਜੂ ਕੁਛ ਰਸਾਂ ਦੇ ਪੈਦਾ ਕਰਨ ਦੀ ਚੀਜ਼ ਹੈ ਰਸੋਈ ਬਣਾਉਣ ਦੀ ਗੱਲ ਨਹੀਂ ਹੈ ਇੱਥੇ
ਅੱਛਾ ਜੀ
ਜਿੰਨੇ ਰਾਸ ਜਿੰਨੇ ਸਾਗ ਸਬਜ਼ੀ ਜੋ ਵੀ ਕੁਝ ਬਨਸਪਤੀ ਪੈਦਾ ਹੁੰਦੀ ਹੈ ਜੀਆਂ ਦਾ ਆਹਾਰ ਜੀਵ ਚੰਦ ਔਰ ਸੂਰਜ ਬਿਨਾ ਦੋਏ ਚੀਜ਼ਾਂ ਦੀ ਸੰਸਾਰ ਤੇ ਜੀਵਨ ਨਹੀਂ ਰਹਿ ਸਕਦਾ ਤੇ ਜੀਵਨ ਦਾ ਰਸੋਈ ਹੈ ਜੇ ਜੀਵਨ ਦੀ ਤਾਂ ਰਸੋਈ ਹੋਏਗੀ
ਤੇ ਅੱਗੇ ਇਹ ਵੀ ਲਿਖਿਆ ਬੈਸੰਤਰ ਜਾ ਕੇ ਕੱਪੜੇ ਧੋਈ
ਅੱਗ ਕੱਪੜੇ ਕਿਵੇਂ ਧੋਦੂ
ਉਹ ਕਹਿੰਦੇ ਵੀ ਭੱਠੀਆਂ ਚੱਲਦੀਆਂ ਰਹਿੰਦੀਆਂ ਸੀ 24 ਘੰਟੇ ਚੱਲਦਾ ਰਹਿੰਦਾ ਸੀ ਜਿਵੇਂ ਧੋਬੀ ਧੋਂਦੇ ਆ ਇਸ ਤਰ੍ਹਾਂ ਨਹੀਂ ਕੋਈ ਗੱਲ ਬਣਦੀ
ਨਹੀਂ ਨਹੀਂ ਉਹ ਕਿਵੇਂ ਧੋਊ ਅੱਗ ਦਾ ਕੱਪੜੇ ਸਾੜ ਦੂਗੀ ਧੋਤਾ ਸਕਦੀ ਨੀ ਧੋਤਾ ਪਾਣੀ ਨਾਲ ਧੋਊ ਪਾਣੀ ਤੋਂ ਗਰਮ ਕਰਦੀ ਹੈ ਭੱਠੀ ਕੋਈ ਡਿਟਰਜੈਂਟ ਵੀ ਪਾਉਣਾ ਪੈਂਦਾ ਉਹਦਾ ਡਰ ਹੈ ਕਿ ਬਸੰਤ ਨੇ ਧੋਦੀ ਹੈ ਕੱਪੜੇ
ਠੀਕ ਹੈ ਜੀ ਉਹ ਤਾਂ ਬਾਅਦ ਚ ਕਿਉਂਕਿ ਸ਼ੁਰੂ ਜਿਹੜੇ ਪਹਿਲੇ ਅਰਥ ਹੋਏ ਹਾਂਜੀ
ਸਿੱਧਾ ਜਲ ਕੋਇਲਾ ਪਈ ਤਾਗੇ ਆਂਚਨਾ ਨਾਲ ਉਹ ਗੱਲ ਹੈ
ਠੀਕ ਹੈ ਇਹ ਫਿਰ ਇਹ ਤਾਂ ਬਾਅਦ ਚ ਕੀਤੇ ਸੀ ਕਿਉਂਕਿ ਪਹਿਲੇ ਜਿਹੜੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਦੇ ਕੀਤੇ ਹੋਏ ਆ ਉਹਨਾਂ ਚ ਲਿਖਿਆ ਹੋਇਆ ਜਿਸ ਦੀ ਰਸੋਈ ਚੰਦਰਮਾ ਤੇ ਸੂਰਜ ਤਿਆਰ ਕਰਦੇ ਸਨ ਜਿਸ ਦੇ ਕੱਪੜੇ ਬੈਸੰਤਰ ਦੇਵਤੇ ਧੋਂਦਾ ਸੀ ਉਸ ਗੱਲ ਨੂੰ ਉਹਨਾਂ ਨੇ ਕਿਹਾ ਵੀ ਇਹ ਤਾਂ ਠੀਕ ਨਹੀਂ ਲੱਗਦੀ ਇਹਨੂੰ ਇਸ ਤਰ੍ਹਾਂ ਕਹੋ ਵੀ ਉਹ ਦਿਨ ਰਾਤ ਰਸੋਈ ਚੱਲਦੀ ਰਹਿੰਦੀ ਸੀ ਤੇ ਭੱਠੀਆਂ ਨਾਲ ਕੱਪੜੇ ਧੋਏ ਜਾਂਦੇ ਸੀ ਵੀ ਇੱਕ ਬਹੁਤ ਬੜਾ ਕੁਨਬਾ ਸੀ ਇਸ ਤਰ੍ਹਾਂ ਉਹਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ
ਉਹਨੇ ਆਖਰੀ ਅਰਥ ਲੈ ਲਏ
ਹਾਂ ਇੱਥੇ ਇਹਨਾਂ ਨੇ ਤਾਂ ਆਖਰੀ ਲੈ ਲਈ
ਚੰਦ ਸੂਰਜ ਦਾ ਮਤਲਬ ਤਾਂ ਬਾਹਰ ਦੇ ਚੰਦ ਸੂਰਜ ਨੇ
ਹਾਂਜੀ
ਇਹਦੇ ਬਿਨਾਂ ਕਿਹੜਾ ਫਲ ਫੁੱਲ ਪੈਦਾ ਹੋ ਜੂ ਕੁਝ ਪੈਦਾ ਇਹ ਰਾਵਣ ਜਿਹਦੇ ਅੱਜ ਦਾ ਹੈ ਰਾਵਣ ਜਿੱਦਾਂ ਮਾਇਆ ਜਲ ਚਾਹੇ ਜਿੱਦਾਂ ਹੀ ਰਾਵਣ ਹੈ ਇਹ ਸਾਰੀ 84 ਲੱਖ ਜੋਨ ਦੀ ਗੱਲ ਆ ਅਸਮ ਦੀ ਗੱਲ ਨਹੀਂ ਹੈ
ਅੱਛਾ ਜੀ
ਉਹ ਸਾਹਿਬ ਸਮੇਂ ਦਾ ਵਿਚਾਲੇ ਨੇ ਜੋ ਕੁਝ ਉਹਨੇ ਪੜਿਆ ਸੀ ਉਹਦੀ ਟੀਕੇ ਦੇ ਵਿੱਚ ਉਹਨੂੰ ਨਾ ਠੀਕ ਲੱਗਿਆ ਥੋੜਾ ਜਿਹਾ ਉਹਨੂੰ ਸੰਸ਼ੋਧਨ ਕਰਕੇ ਕਹਿਤਾ ਪਰ ਰਾਵਣ ਤਾਂ ਉਹਨੇ ਉਹੀ ਰੱਖਿਆ ਨਾ ਉਹਦੇ ਵਾਲਾ ਹੀ ਉਹਨਾਂ ਵਾਲਾ ਹੀ ਰਾਵਣ ਉਹਨਾਂ ਨੇ ਗਲਤ ਰੱਖਿਆ ਹੋਇਆ
ਇਹਨਾਂ ਦੇ ਪ੍ਰੋਫੈਸਰ ਸਾਹਿਬ ਸਿੰਘ ਨੇ ਤਾਂ ਸਿੱਧੇ ਹੀ ਅਰਥ ਕੀਤੇ ਪਰ ਜਿਹੜੇ ਬਾਅਦ ਚ ਜਿਹੜੇ ਹੁਣ ਅੱਜ ਕੱਲ ਦੇ ਕਥਾਕਾਰ ਹੈ ਉਹਨਾਂ ਨੂੰ ਪਤਾ ਵੀ ਇਹ ਗੱਲ ਠੀਕ ਨਹੀਂ ਹੈ ਉਹ ਫਿਰ ਇਸ ਤਰ੍ਹਾਂ ਕਹਿੰਦੇ ਆ ਗੱਲ ਨੂੰ ਕਿਉਂਕਿ ਸਾਹਿਬ ਸਿੰਘ ਦੇ ਅਰਥ ਬਿਲਕੁਲ ਮੰਨਣ ਲਾਇਕ ਨਹੀਂ ਨਾ ਹੈ
ਚੰਦ ਸੂਰਜ ਸਿੱਧਾ ਹੀ ਹੈ ਲਿਖਿਆ ਹੋਇਆ
ਹਾਂਜੀ
ਆ ਚੰਦ ਸੂਰਜ ਨੇ ਇਹਨਾਂ ਦੇ ਬਿਨਾਂ ਰਾਤ ਕੋਈ ਬਣ ਜੂ ਰਾਜ ਖਾਂਦੀ ਤਾਂ ਆਤਮਾ ਹੀ ਹੈ ਆਤਮਾ ਹੀ ਸਰੀਰ ਹੈ ਤਾਂ ਹੀ ਰਸ ਆਤਮਾ ਹੀ ਮਹਿਸੂਸ ਕਰਦੀ ਹੈ ਰਸ ਜਿਹੜਾ ਮਾਇਆ ਧਾਰੀ ਹੈ ਉਹਦੇ ਰਸ ਦੀ ਮਾਇਆ ਦੇਈ ਨੇ ਉਹ ਚੰਦ ਸੂਰਜ ਬਿਨਾਂ ਨਹੀਂ ਬਣਦੇ
ਅੱਛਾ ਜੀ ਤੇ ਬੈਸੰਤਰ ਤਾਂ ਕੀ ਕੱਪੜੇ ਧੋਈ
ਬੈਸੰਤਰ ਹੈ ਉੱਥੇ ਅਗਨੀ ਹੈ
ਅੱਛਾ ਜੀ
ਇਹ ਲਾਉਂਦੇ ਬੈਸੰਤਰ ਹੈ ਨਿਰਾਕਾਰੀ ਅੱਗ ਹੈ ਬੈਸ ਅੰਤਰ ਅੰਦਰ ਬੈਠ ਕੇ
ਅੱਛਾ ਜੀ
ਜੇ ਮਨ ਨੂੰ ਧੋਣਾ ਹੈ ਤਾਂ ਅੰਦਰ ਬੈਠ ਕੇ ਹੀ ਧੋਊਗਾ ਪਰ ਧੋਵੋ ਸ਼ਬਦ ਲਾਗੋ ਅਰਥ ਰਹੋ ਚਿਤ ਲਾਏ ਉਹ ਪ੍ਰਚੰਡਤਾ ਗਿਆਨ ਦੀ ਪ੍ਰਚੰਡਤਾ ਨਾਲ ਕੱਪੜੇ ਧੋਉਂਦੇ ਨੇ ਪਰਦੇਸੀ ਕੇ ਘਾਗਰੇ ਚਾਹੁੰਦੇ ਲਾਗੇ ਆਹ ਖਿੱਚਾ ਜਲ ਕੋਇਲਾ ਪਈ ਤਾਂ ਗਏ ਆਂਚਨਾ ਨਾਲ ਉਹ ਕਬੀਰ ਨੇ ਕਹੀ ਹੋਈ ਆ ਗੱਲ ਉੱਥੇ ਤੇ ਜਾਲੀ ਹੈ ਕੋਈ ਲੋਹੇ ਦੀ ਉਹਦੇ ਚ ਰੰਗ ਰੋਗ ਨਾ ਕਰਦੀਏ ਪੇਂਟ ਕਰਦੀਏ ਪੇਂਟ ਆਪਾਂ ਨੇ ਫਿਰ ਉਤਾਰਨਾ ਹੋਵੇ ਉਹਦੇ ਤੋਂ ਚੁੱਕਿਆ ਹੋਇਆ ਕੱਲਾ ਕੱਲਾ ਤਾਰ ਖੁਰਚ ਕੇ ਤਾਲ ਦੀ ਬਜਾਏ ਅੱਗ ਚ ਪਾ ਦੋ ਸਾਰੀ ਸੜ ਜੂਗਾ ਆ ਰਹਿ ਜੂਗੀ ਇਹ ਨਹੀਂ ਬ੍ਰਹਮਾਗਨ ਦੇ ਨਾਲ ਕਹਿੰਦੇ ਤੋਂ ਬ੍ਰਹਮਾਗਨ ਸਹਿਜੇ ਪਰ ਜਾਲੀ ਕੋ ਚੋੜਦਾ ਬ੍ਰਹਮਾਗਨ ਹੈ ਜਿਹੜੀ ਉਹਦੇ ਨਾਲ ਸਾਰੇ ਵਿਕਾਰ ਧੋਤੇ ਦੇ ਲਾਸ ਮਾਇਆ ਸਾਰੀ ਉਹ ਸਾੜਤੀ ਕੱਪੜੇ ਵੀ ਧੋਤੇ ਕੱਪੜੇ ਦਾ ਧੋਈ ਕਹਿਤਾ ਸਿਰ ਇਹਦਾ ਜਿਹੜਾ ਆਪ ਨਹਾਉਂਦਾ ਉਹਦੇ ਬਾਰੇ ਕਿਹਦੀ ਗੱਲ ਹੈ ਆਪਣੇ ਨਹਾਉਣ ਦੀ ਗੱਲ ਕਿਹਦੀ ਕੀਤੀ ਕੱਪੜੇ ਧੋਣ ਦੀ ਗੱਲ ਹੋਈ
ਠੀਕ ਹੈ ਜੀ
ਅਸਲ ਦੀ ਬਾਤ
ਹਾਂਜੀ ਅਗਲਾ ਸ਼ਬਦ ਹੈਗਾ ਜੀ ਇਹ ਭਗਤ ਨਾਮਦੇਵ ਜੀ ਨੇ ਵਰਤਿਆ ਜੀ ਸਰਬ ਸੋਇਨ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਰੀ ਕਹਾਂ ਭਇਓ ਦਰਬੰਦੇ ਹਾਥੀ ਖਿਨ ਮੈਂ ਭਈ ਪਰਾਈ
ਆਹ ਕਹਿੰਦੇ ਜੇ ਸਾਰੇ ਸੋਨੇ ਦੀ ਲੰਕਾ ਵੀ ਸੀ ਰਾਵਣ ਦੀ ਆਪਾਂ ਮੰਨ ਵੀ ਲਈਏ ਰਾਵਣ ਉਹਦਾ ਮਾਲਕ ਸੀ ਅਧਿਕਾਰੀ ਸੀ ਕੀ ਹੋ ਗਿਆ ਹਾਥੀ ਦਰ ਤੇ ਬੰਨੇ ਹੋਏ ਸੀ ਉਹਦੇ ਪਰ ਜਦੋਂ ਹਵਾ ਨਿਕਲ ਗਈ ਵਿੱਚੋਂ ਰਾਵਣ ਬੰਦ ਹੋ ਗਿਆ ਖੇਡੂਏ ਕੋਈ ਪਰਾਈ ਹੁੱਡੀ ਹੋ ਜੇ ਹੁੱਡ ਵੀ ਹੋਵੇ ਕਿਸੇ ਦੀ ਐਡਾ ਵੱਡਾ ਵੀ ਕੋਈ ਹੋ ਜਵੇ ਫੇਰ ਵੀ ਇਹ ਉਹਦੀ ਨਹੀਂ ਹੈ ਰਾਵਣ ਦੀ ਲੰਕਾ ਨਹੀਂ ਹੈ ਜਿਹਦੇ ਰਾਵਣ ਤੇ ਪਰਾਈ ਹੋ ਗਈ ਲੰਕਾ ਹਾਥੀ ਨਹੀਂ ਰਹੇ ਉਹਦੇ ਪਰਾਈ ਹੋ ਗਈ ਇੱਕ ਟਾਰਗੇਟ ਬਣਾਇਆ ਐਡਾ ਵੱਡਾ ਵੀ ਜੇ ਤੂੰ ਵੀਰ ਹੋ ਜਵੇਂ ਐਡਾ ਵੱਡਾ ਅਧਿਕਾਰੀ ਵੀ ਹੋ ਜਵੇਂ ਫੇਰ ਵੀ ਚਿੰਤ ਪਰਾਇਆ ਹੋ ਜਾਣਾ ਸਭ ਕੁਝ ਬੇਕਾਰ ਹੋ ਜਾਣਾ ਤੇਰਾ ਵੀ ਰਹਿਣਾ ਉਹ ਮਾਇਆਧਾਰੀ ਨੂੰ ਇੱਕ ਝਟਕਾ ਦਿੱਤਾ ਗੱਲ ਕਹਿ ਕੇ
ਅੱਛਾ ਜੀ
ਮਾਇਆਧਾਰੀ ਨੂੰ ਝਟਕਾ ਦਿੱਤਾ ਹੋਇਆ ਗੱਲ ਕਹਿ ਕੇ ਬੜੇ ਬੜੇ ਰਾਜੇ ਨੂੰ ਅਧਿਕਾਰੀਆਂ ਨੂੰ ਭਗਤਾਂ ਨੇ ਝਟਕੇ ਦਿੱਤੇ
ਠੀਕ ਹੈ ਜੀ ਹਾਂ ਇਹ ਸ਼ਬਦ ਸਾਰਾ ਇਸ ਤਰ੍ਹਾਂ ਹੀ ਹੈ 52 ਜੋਜਨ 12 ਹੈ ਜੋਜਨ ਛਤਰ ਚਲੇ ਥਾ ਦੇਹੀ ਗਿਰਜ ਨਾ ਖਾਈ ਤਾਂ ਇੱਥੇ ਥੱਲੇ ਰਾਵਣ ਨਾਲ
ਗਿਰਜਨ ਖਾਈ ਹੈ ਗਿਰਜਨ ਖਾਈ ਗਿਰਜਾ ਨੇ ਖਾਈ ਹੈ ਗਿਰਜਨ ਨਾ ਖਾਈ ਨਹੀਂ ਹੈ
ਅੱਛਾ ਗਿਰਜਨ ਖਾਈ ਹਾਂਜੀ ਗਿਰਜਨਾ ਨੇ ਖਾਈ ਹੈ ਨਾ
ਗਿਰਜ ਬਹੁਵਚਨ
ਹਾਂ ਗਿਰਜਨ ਹੋ ਗਿਆ ਹਾਂਜੀ
ਗਿਰਜਨ ਬਹੁਵਚਨ
ਹਾਂਜੀ
ਇਹ ਗਿਰਜ ਨਾ ਖਾਈ ਆਪਾਂ ਕਰ ਲਈਏ ਨਾ ਜਿਵੇਂ ਉਹਨੇ ਕੀਤਾ ਸਾਹਿਬ ਸਾਹਮਣੇ ਜਿਆਦਾ ਕੋਠੀਆ ਕਲਾਕਾਰੀ
ਹਾਂਜੀ ਗਿਰਜਨ ਹੋਣਾ ਚਾਹੀਦਾ ਜੀ ਦੇਹੀ ਗਿਰਜਨ ਖਾਈ ਠੀਕ ਹੈ ਜੀ ਹਾਂਜੀ ਅਗਲਾ ਹੈਗਾ ਜੀ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਰਾਵਣ ਸੇਤੀ ਸਰਬਰ ਹੋਈ ਕਰਕੀ ਜੋਏ ਗਵਾਈ ਥੀ ਗਵਾਈ
ਗੱਲ ਕਰਦੇ ਨੇ
ਅੱਛਾ ਜੀ
ਪਾਂਡੇ ਤੁਮਰਾ ਰਾਮਚੰਦਰ ਉਹ ਵੀ ਆਪਤ ਦੇਖਿਆ ਤਾਂ
ਹਾਂਜੀ ਪਾਂਡੇ ਤੁਮਰਾ ਰਾਮਚੰਦ ਸੋ ਵੀ ਆਵਤ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ ਕਰਕੀ ਜੋਏ ਗਵਾਈ
ਕਿਹੜੀ ਗੱਲ ਕਰਦੀ ਸੀ ਰਾਵਣ ਨਾਲ ਝਗੜਾ ਕਰ ਲਿਆ ਇਹ ਤਾਂ ਬੋਆ ਕੇ ਬਹਿ ਗਿਆ ਕਿੱਦਾਂ ਕਰ ਉਹਦਾ ਝਗੜਾ ਲੂ ਆਦਮੀ ਸੀ ਕੀ ਲੋੜ ਸੀ ਉਹਨੂੰ ਪਤਾ ਲੈਣ ਦੀ ਰਾਵਣ ਬਦਨਾਮੀ ਕਰਾ ਲਈ ਸੰਸਾਰ ਚ ਉਹਨੇ ਆਪਣੀ
ਠੀਕ ਹੈ ਜੀ
ਕਿਹੜੀ ਅਕਲ ਦਾ ਕੰਮ ਕੀਤਾ ਕਿੱਡੀ ਬਦਨਾਮੀ ਵਾਲੀ ਗੱਲ ਹੈ ਉਹਨੇ ਕੀ ਲੈਣਾ ਤਾ ਰਿਸ਼ੀਆਂ ਬੁਰੀਆਂ ਤੇ ਉਹਨੇ ਰਿਸ਼ੀਆਂ ਬੁਰੀਆਂ ਤੇ ਕੀ ਲੈਣਾ ਤਾ ਰਿਸ਼ੀ ਬੁਰੀ ਤਾਂ ਅੰਮ੍ਰਿਤ ਖੋਜ ਦੇ ਰਹੇ ਨੇ ਉਹਨੂੰ ਤਾਂ ਅੰਮ੍ਰਿਤ ਨਹੀਂ ਉਹ ਤਾਂ ਗਿਆਨ ਪਾ ਰਹੀ ਸੀ ਉਹ ਤਾਂ ਭਗਤੇ ਦੀ ਸੀ ਰਿਸ਼ੀ ਬੁਰੀ ਦਾ ਉਹ ਤੇ ਕਹਿਣ ਦਾ ਦੁੱਧ ਲਵੇ ਹੈ ਪੱਖਾਂ ਦੇ ਰਿਸ਼ੀਆਂ ਬੁਰੀਆਂ ਨੂੰ ਘਾਸ ਨਹੀਂ ਕਹਿ ਰਹੀ ਹੈ ਬਹੁਤੀ ਉਹ ਬੁੱਲਿਆ ਰਿਸ਼ੀ ਬੁਰੀ ਜਿਹੜੇ ਸੀਗੇ ਵਿਦਵਾਨ ਸੀ
ਠੀਕ ਹੈ ਜੀ
ਉਹ ਇਹ ਉਹਨਾਂ ਦੀ ਬਗਲ ਲੱਗ ਗਿਆ ਵਿਦਵਾਨਾਂ ਦੀ ਬਗਲ ਲੱਗਣ ਵਾਲੇ ਰਾਜੇ ਹੀ ਹੁੰਦੇ ਨੇ ਅਗਿਆਨੀ ਹੁੰਦੇ ਨੇ ਉਹ
ਠੀਕ ਹੈ ਜੀ ਅੱਛਾ ਜੀ ਅਗਲਾ ਸ਼ਬਦ ਹੈਗਾ ਜੀ ਭਗਤ ਕਬੀਰ ਜੀ ਦਾ ਜੀ ਪੈਰੋਰਾਗ ਚ ਹੈਗਾ 52 ਕੋਟ ਜਾ ਕੇ ਰੋਮਾਵਲੀ ਰਾਵਣ ਸੈਨਾ ਜਹਤੇ ਛਲੀ
ਰਾਵਣ ਸੈਨਾ ਜਹਤੇ ਛਲੀ 12 ਕਰੋੜ ਕੋਟ ਦਾ ਕਰੋੜ ਫੈਲੇ ਨੇ।
ਹਾਂਜੀ ਜਾ ਕੇ ਰੋਮਾਵਲੀ
ਰੋਮਾਵਲੀ ਰਾਵਣ ਸੈਨਾ ਸਾਰੀ ਸੈਨਾ ਰਾਵਣ ਦੀ ਹੋਈ ਹੈ ਸਾਰੇ ਖੜੇ ਹੋਏ ਨੇ।
ਅੱਛਾ ਜੀ
ਰਾਵਣ ਦੀ ਸੈਨਾ ਸਾਰੇ ਰਾਵਣ ਵਰਗੇ ਹੀ ਨੇ ਜਿਹੜੇ ਮਾਇਆ ਦੇ ਮਾਇਆ ਧਾਰੀ ਨੇ ਸਾਰੇ ਰਾਵਣ ਨੇ। ਰਾਵਣ ਨਾ ਕਹੋ ਰਾਵਣ ਦੀ ਸੈਨਾ ਕਹਿ ਲੋ।
ਠੀਕ ਹੈ ਜੀ ਇੱਕੇ ਗੱਲ
ਇੱਕੋ ਗੱਲ ਹੈ ਉਹ ਤਾਂ ਰਾਵਣ ਦੇ ਜੈ ਜੈ ਰਾਵਣ ਦੇ ਨਾਲ ਖੜੇ ਨੇ ਉਹ ਰਾਵਣ ਦੀ ਵਿਚਾਰਧਾਰਾ ਨਾਲ ਖੜੇ ਨੇ ਰਾਵਣ ਮਾਇਆਧਾਰੀ ਉਹ ਮਾਇਆਧਾਰੀ ਨੇ ਸਾਰੇ ਇਹ ਸਾਰੇ ਛਲੇ ਹੋਏ ਨੇ ਮਾਇਆ ਦੇ ਛਲੇ ਕਲਪਣੀ ਤੇ ਉੱਪਰਲੀ ਛਲੀਆ ਜਿਸ ਬਰਮ ਵਿਸ਼ਨ ਮਹਾਦੇਵ ਛਲਿਆ ਨਾਲ ਕਲਪਣੀ ਤੇ ਉੱਪਰਲੀ ਬਲੀਆ ਜਿਸ ਬਰਮਾ ਵਿਸ਼ਨ ਮਹਾਦੇਵ ਛਲਿਆ ਇਹ ਛਲੇ ਮਾਇਆ ਦੇ ਸਾਰੇ ਮਾਇਆ ਦੇ ਛਲੇ ਹੋਏ ਦਾ ਨਾਮ ਰਾਵਣ ਹੈ ਅਸਲ ਚ।
ਹਾਂਜੀ ਆਪਾਂ ਪਹਿਲਾਂ ਕਰ ਚੁੱਕੇ ਹਾਂ ਠੀਕ ਹੈ ਜੀ। ਹਾਂਜੀ ਇੱਕ ਹੋਰ ਹੈ ਜੀ ਅਜੇ ਰਾਵਣ ਹੋਤੇ ਅਧਿਕ ਛਤਰਪਤ ਖਿਨਮੈ ਗਏ ਬਿਲਾਤ।
ਉਹ ਵੀ ਗੱਲ ਹੈ ਵੀ ਰਾਵਣ ਵਰਗਾ ਕੋਈ ਛਤਰਪਤੀ ਵੀ ਹੋ ਰਾਵਣ ਸੀਗਾ ਹੀ ਛਤਰਪਤੀ।
ਹਾਂਜੀ
ਉਹ ਵੀ ਦੇਖ ਲੈ ਉਹ ਕਿਹੜਾ ਰਹਿ ਗਿਆ ਕਹਿੰਦੇ ਛਿੜ ਲੱਗੀ ਹੈ ਜਲ ਨੂੰ ਤੂੰ ਛਤਰਪਤੀ ਹੋ ਗਈ ਜਾਏਗਾ ਤੂੰ ਰਹਿ ਜਾਏਗਾ ਉਹੀ ਝਟਕਾ ਹੀ ਦਿੱਤਾ ਹੋਏ ਨੇ ਮਾਇਆਧਾਰੀਆਂ ਨੂੰ। ਜਿਹੜੇ ਸੰਸਾਰੀ ਸੰਸਾਰ ਦੇ ਵਿੱਚ ਵੱਡਾ ਬਣਨ ਦੀ ਲੜਾਈ ਲੜਦੇ ਨੇ ਨਾ ਸਾਰੀ ਜ਼ਿੰਦਗੀ ਨਾਮ ਤੋਂ ਹਟ ਕੇ ਸੰਸਾਰੀ ਜਿਹੜੇ ਪਦਾਰਥਾਂ ਦੀ ਲੜਾਈ ਚ ਲੋਕ ਲੱਗੇ ਨੇ ਉਹਨਾਂ ਨੂੰ ਝਟਕਾ ਦਿੱਤਾ ਹੋਇਆ ਝਟਕੇ ਨੇ ਉਹਦੇ ਵਾਸਤੇ ਇਸ਼ਾਰੇ ਕਰਕੇ।
ਠੀਕ ਹੈ ਜੀ ਤੇ ਅਖੀਰੀ ਸ਼ਬਦ ਹੈਗਾ ਜੀ ਇਹ ਚੌਬੋਲਿਆਂ ਚ ਹੈਗਾ ਜੀ ਮਹੱਲਾ ਪੰਜਵਾਂ। ਸੰਮਣ ਜੋ ਇਸ ਪ੍ਰੇਮ ਕੀ ਦਮ ਕੈ ਹੋਤੀ ਸਾਟ ਰਾਵਣ ਹੋਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ।
ਰਾਵਣ ਦਾ ਰਾਵਣ ਦੇ ਨਾਲ ਵਿਰੋਧ ਹੈ। ਰਾਵਣ ਦਾ ਰਾਮ ਨਾਲ ਪ੍ਰੇਮ ਦੀ ਇਹ ਪ੍ਰੇਮ ਮੁੱਲ ਨਹੀਂ ਮਿਲਦਾ ਇਹ ਮਾਇਆ ਤਾਂ ਮੱਤ ਮਾਰ ਦਿੰਦੀ ਹੈ। ਜੇ ਰਾਵਣ ਦੀ ਮੱਤ ਨਾ ਮਾਰੀ ਹੁੰਦੀ ਸੋਨੇ ਦੀ ਲੰਕਾ ਨਾ ਹੁੰਦੀ ਤਾਂ ਰਾਵਣ ਦਾ ਪ੍ਰੇਮ ਹੁੰਦਾ ਵਿਰੋਧ ਨਾ ਹੁੰਦਾ। ਇਹ ਪ੍ਰੇਮ ਨਹੀਂ ਮਿਲਦਾ ਮੁੱਲ ਨੂੰ ਪ੍ਰੇਮਾ ਭਗਤੀ ਹੈ ਮੁੱਲ ਨੂੰ ਨਹੀਂ ਮਿਲਦੀ। ਗੁਰਮਤ ਦੀ ਭਗਤੀ ਹੈ ਜਿਹੜੀ ਗੁਰਮਤ ਮੁੱਲ ਨੂੰ ਨਹੀਂ ਮਿਲਦਾ ਨਾ ਮੁੱਲ ਨੂੰ ਨਹੀਂ ਮਿਲਦਾ। ਸੁਮਨ ਦੀ ਗੱਲ ਹੈ ਸੰਮਣ ਮੁਸਲ ਦੀ ਗੱਲ ਨਹੀਂ। ਤੂੰ ਮਨ ਹੈ ਇੱਕ ਸ੍ਰੇਸ਼ਟ ਮਨ ਹੈ ਇੱਕ ਮਨ ਮੁਸਿਆ ਹੋਇਆ ਮਾਇਆ ਦਾ ਮੁਸਿਆ ਤੁਸੀਂ ਮੁਸੀ ਰੋਵੇ ਕਬੀਰ ਕੀ ਮਾਈ।
ਅੱਛਾ ਜੀ
ਜਿਹੜਾ ਮਾਇਆ ਦੇ ਫਰੇਬ ਚ ਆ ਗਿਆ ਉਹ ਠੱਗਿਆ ਗਿਆ ਮਾਇਆ ਦੀ ਠਗੌੜੀ ਜਿਹੜਾ ਆ ਗਿਆ ਮੁਸਿਆ ਹੋਇਆ ਕਹਿੰਦੇ ਨੇ।
ਅੱਛਾ ਜੀ
ਮਾਇਆ ਦੀ ਠਗੌੜੀ ਚ ਆਇਆ ਹੋਇਆ ਜਿਹੜਾ ਹੈ ਮਾਇਆ ਧਾਰੀ ਹੈ ਗੁੱਸਿਆ ਹੋਇਆ ਮਨ ਠੱਗੀ ਚ ਆਇਆ ਹੋਇਆ
ਉਹ ਮੁਸਣ ਹੈ ਜੀ।
ਠੱਗੀ ਹੈ ਮਾਇਆ ਉਹਦੇ ਕੋਲ ਚਮਕ ਦਮਕ ਹੈਗੀ ਹੈ ਕਿਹਾ ਹੋਇਆ ਇਹਦੇ ਕੋਲ ਰਹਿਣੀ ਹੈ ਜੀ ਜਦ ਤੱਕ ਜਾਂਦੇ ਨਾਲ ਜਾਣੀ ਸੀ ਇਹ ਉਦੋਂ ਵੀ ਠੱਗੀ ਹੋ ਜਾਂਦੀ ਹੈ ਨਾ ਨਾਲ ਜਾਣੇ ਨਾਮ ਦਾ ਸੰਗ੍ਰਹਿ ਕਰਨਾ ਠੱਗੀ ਨਹੀਂ ਹੈ ਸੰਸਾਰੀ ਧਨ ਦਾ ਇਕੱਠਾ ਕਰਨਾ ਠੱਗੀ ਹੈ ਦੀਦੀ ਤੂੰ ਨਾਲ ਜਾਣਾ ਨੀ ਸਾਰੀ ਜ਼ਿੰਦਗੀ ਇਕੱਠਾ ਕੀਤਾ ਤਾਂ ਇੱਥੇ ਹੀ ਰਹਿ ਜਾਣਾ ਠੱਗੀ ਹੈ ਦੀਦੀ ਇੱਥੇ ਜਾਣਾ ਨੀ ਨਾਮ ਨਾਲ ਜਾਊਗਾ ਨਾਮ ਨਾਲ ਜਿਹੜੇ ਇਕੱਠਾ ਕਰਦੇ ਨਾਮ ਧਨ ਇਕੱਠਾ ਕਰਦੇ ਨੇ ਉਹ ਠਗੌਰੀ ਦੇ ਬਾਹਰ ਨੇ ਦੂਏ ਠੱਗੇ ਹੋਏ ਨੇ ਠੱਗੀ ਜਾਏ ਹੋਏ ਨੇ ਚਮਕਦਮ ਚ ਫਸੇ ਹੋਏ ਨੇ ਨਾਲ ਨੀ ਜਾਣਾ ਕੁਛ ਵੀ।
ਠੀਕ ਹੈ ਜੀ
ਕੁਰਬਾਨ ਕਿਤੇ ਵਿੱਚੋਂ ਜਿਹਨ ਬਹੁਤ ਬਿਠਾ ਲਾਇਆ ਮਾਇਆ ਦਾ ਬਹੁਤ ਬਿਠਾ ਲੱਗਿਆ ਹੋਇਆ ਇਹਨਾਂ ਨੂੰ। ਜਿਹੜੇ ਠੱਗੀ ਦੇ ਬਾਹਰ ਨੇ ਉਸ ਮੰਨਦੇ ਸ੍ਰੇਸ਼ਟ ਮੰਨਦੇ ਜਿਹੜੇ ਬੁੱਛੇ ਹੋਏ ਨੇ ਉਹ ਬੁੱਛਲ ਨੇ, ਉਹਨਾਂ ਨੂੰ ਬੁੱਛਲ ਨੇ, ਸਭਾਂ ਨੂੰ ਬੁੱਛਲ। ਚੇਤਰ ਮੰਨਦੇ ਦੋਇਆਂ ਦੇ ਨਾਂ ਰੱਖੇ ਨੇ ਨਵੇਂ। ਮਨ ਬੁੱਛਲ ਹੈ, ਜਿਹੜਾ ਚੇਤਾ ਉਹ ਸੁਮਨ ਹੈ। ਇੱਕ ਪੋਜ਼ਿਟਿਵ ਮਨ ਹੈ, ਸ੍ਰੇਸ਼ਟ ਮਨ ਹੈ, ਸ਼ੁੱਧ ਮਨ ਹੈ, ਇੱਕ ਅਸ਼ੁੱਧ ਮਨ ਹੈ। ਜਿਹੜਾ ਅਸ਼ੁੱਧ ਹੈ ਉਹ ਬੁੱਛਲ ਹੈ ਉਹਨਾਂ ਨੂੰ।
ਅੱਛਾ,
ਉਹਨੂੰ ਗੱਲ ਕਹੀ ਹੋਈ ਹੈ। ਬੁੱਛਲ ਨੂੰ ਉਪਦੇਸ਼ ਦੇਣਾ ਸੀ ਜਿਹੜਾ ਬੁੱਛਿਆ ਹੋਇਆ। ਉਹਨੂੰ ਕਿਹਾ ਵੀ ਜੇ ਆ ਪ੍ਰੇਮ ਮੁੱਲ ਮਿਲਦਾ ਹੁੰਦਾ, ਤੂੰ ਪੈਸਿਆਂ ਨੂੰ ਫਿਰਦਾ ਨਾ ਭੱਜਿਆ, ਮਾਇਆ ਦਾਤਾ ਦਰਦਾਂ ਭੱਜਿਆ। ਆ ਨਹੀਂ ਮਿਲਣਾ ਜੋ ਸਮਾਨ ਕੋਲ ਸੌਦਾ, ਉਹ ਨਹੀਂ ਮਿਲਣਾ ਤੈਨੂੰ।
ਅੱਛਾ ਜੀ,
ਪੈਸਿਆਂ ਨੂੰ ਨਹੀਂ ਮਿਲਦਾ ਇਹ ਪ੍ਰੇਮ ਦੀ ਖੇਡ ਹੈ। ਪ੍ਰੇਮ ਨਾ ਮਿਲਣਾ, ਜਿਹਨ ਪ੍ਰੇਮ ਕੀ ਹੋ ਤੇ ਪ੍ਰੇਮ ਪਾਇਓ। ਇਹ ਸਭ ਨਾਲ ਜੁੜਿਆ ਹੋਇਆ ਹੈ। ਅੰਦਰਲਾ ਮਨ ਤੂੰ ਭੱਜੀ, ਤੂੰ ਦੁਖੀ ਆ ਮਾਇਆ ਚ ਸਦਾ ਫਿਰਦਾ। ਇਹ ਪੈਸਿਆਂ ਨੂੰ ਨਹੀਂ ਮਿਲਣਾ, ਇਹਦੇ ਵਾਲੀ ਅਵਸਥਾ ਤੈਨੂੰ ਬੋਲਣ ਨੂੰ ਨਹੀਂ ਮਿਲਣੀ। ਜੇ ਪੈਸਿਆਂ ਨੂੰ ਮਿਲਦੀ ਹੁੰਦੀ ਰਾਵਣ, ਰਾਵਣ ਕੋਲ ਪ੍ਰੇਮ ਥਾ ਹੀ ਨਹੀਂ, ਰਾਵਣ ਨੂੰ ਪ੍ਰੇਮ ਨਹੀਂ ਮਿਲਿਆ ਰਾਮ ਦਾ। ਉਹ ਮਿਸਾਲ ਦਿੱਤੀ ਹੈ, ਇਸ ਐਂਗਲ ਤੋਂ ਮਿਸਾਲ ਦਿੱਤੀ। ਰਾਵਣ ਕਾਤੇ ਰਾਮ, ਰਾਵਣ ਕਾਤੇ ਇਸ ਭਗਤੀ ਤੋਂ ਰਮ ਕੇ ਰਹਿ ਗਿਆ। ਨਾਮ ਧਨ ਤੋਂ ਕੰਗਾਲ ਕਿਉਂ ਰਾਵਣ ਰਹਿ ਗਿਆ? ਉਹਦੇ ਕੋਲ ਤਾਂ ਇੰਨਾ ਪੈਸਾ ਸੀ, ਉਹ ਖਰੀਦ ਲੈਂਦਾ। ਤੂੰ ਇੰਨਾ ਪੈਸਾ ਇਕੱਠਾ ਕਰਕੇ ਖਰੀਦ ਲੈਂਦਾ ਇਹ ਸਵਰਗ ਨਹੀਂ ਖਰੀਦਿਆ ਜਾ ਸਕਦਾ। ਜਿੰਨਾ ਮਰਜ਼ੀ ਪੁੱਤ ਦਾਨ ਕਰ ਲੈ, ਪੈਸਿਆਂ ਨੂੰ ਨਹੀਂ ਸਵਰਗ ਮਿਲਦਾ ਕਦੇ ਵੀ ਕਿਸੇ ਨੂੰ।
ਠੀਕ ਹੈ ਜੀ,
ਪਰ ਉਹ ਉਪਦੇਸ਼ ਕਰਦੇ ਨੇ ਪੈਸਿਆਂ ਨੂੰ ਮਿਲ ਜਾਂਦਾ। ਲੋਕ ਸੋਨਾ ਦਾਨ ਕਰਦੇ ਰਹੇ, ਗੁਰਮਤ ਉਹਨੂੰ ਰੱਦ ਕਰਦੀ ਹੈ। ਸੋਨਾ ਗਰਭ ਦਾਨ ਦੀ ਜੈ, ਰਾਮ ਨਾਮ ਸਰ ਤੂੰ ਨਾ ਪੁੱਜੈ। ਉਹੀ ਗੱਲ ਕਹੀ ਹੋਈ ਹੈ ਕਿਸੇ ਤਰੀਕੇ ਨਾਲ।
ਠੀਕ ਹੈ ਜੀ, ਇਹ ਆਪਾਂ ਨੂੰ ਹੁਣ ਕਲੀਅਰ ਹੋ ਗਿਆ ਜੀ ਕਿ ਰਾਵਣ ਜਿਹੜਾ ਹੈ ਉਹ ਮਾਇਆ ਦੇ ਵਿੱਚ ਖੱਚਤ,
ਖੱਚਤ ਮਾਇਆ ਚ ਬਸ।
ਠੀਕ ਹੈ ਜੀ, ਤੇ ਉਸ ਨੂੰ ਅਲੱਗ ਅਲੱਗ ਐਂਗਲਸ ਤੋਂ ਭਗਤਾਂ ਨੇ ਆਪਣੇ ਗੁਰੂਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ ਜੀ, ਹਾਂਜੀ, ਹੁਣ ਆਪਾਂ ਇਸ ਤੋਂ ਬਾਅਦ ਕਰਨਾ ਚਾਹਾਂਗੇ ਭਭੀਖਣ, ਜੋ ਕਿ ਰਾਵਣ ਦਾ ਦੱਸਿਆ ਜਾਂਦਾ ਹੈ ਵੱਡਾ ਭਰਾ ਸੀ। ਭਭੀਖਣ ਅੱਖਰ ਵੀ ਤਿੰਨ ਵਾਰ ਬਾਣੀ ਚ ਆਉਂਦਾ ਜੀ।
ਹਾਂ,
ਇੱਕ ਤਾਂ ਆਉਂਦਾ ਭਭੀਖਣ ਹਣਾਣੇ ਨਾਲ ਆਉਂਦਾ ਜੀ ਇਹ।
ਹਾਂ,
ਤੇ ਉਹ ਸ਼ਬਦ ਹੈਗਾ ਭਗਤ ਨਾਮਦੇਵ ਜੀ ਦਾ ਜੀ। ਨਾਮੇ ਕੇ ਸਵਾਮੀ ਸੀ ਬਹੋਰੀ ਲੰਕ ਭਭੀਖਣ ਆਪਿਓ ਹੋ।
ਹਾਂ,
ਇਹਦਾ ਭਾਵ ਦੱਸੋ ਜੀ।
ਇਹ ਭਭੀਖਣ ਮਾਇਆ ਛੱਡ ਦਿੰਦਾ, ਫਿਰ ਵੱਡਾ ਬਣ ਜਾਂਦਾ ਅਸਲ ਚ ਇਹ। ਉਹ ਕਹਿੰਦਾ ਵੱਡਾ ਪੈਸੇ ਨਾਲ ਨਹੀਂ ਬਣਦਾ, ਪੈਸਾ ਤਿਆਗ ਕੇ ਬਣਦਾ ਵੱਡਾ।
ਗੁਰਮਤ ਦਾ ਇਹ
ਤਿਆਗ ਕੇ ਵੱਡਾ ਬਣਦਾ। ਭਗਤ ਵੱਡੇ ਨੇ, ਭਗਤ ਤਾਂ ਹੀ ਵੱਡੇ ਨੇ, ਮਾਇਆ ਤਿਆਗੀ ਹੋਈ ਹੈ ਉਹਨਾਂ ਨੇ। ਚਿੱਤ ਨੂੰ ਭਵਿਖਣ ਕਿਹਾ ਹੋਇਆ ਹੈ, ਮੰਨ ਲਓ ਉਹਨੇ ਮਾਇਆ ਮਾਇਆ ਧਾਰੀ ਨਹੀਂ ਹੈ ਉਹ। ਜਦੋਂ ਹਾਰ ਮੰਨ ਜਾਂਦਾ, ਮਨ ਜਦੋਂ ਮਰ ਜਾਂਦਾ ਨਾ, ਰਾਵਣ ਮਰ ਜਾਂਦਾ ਜਦੋਂ, ਐਂ ਕਹਿ ਲਓ, ਫਿਰ ਰਾਜ ਭਵਿਖਣ ਨੂੰ ਮਿਲਦਾ। ਜਿੰਨਾ ਚਿਰ ਮਨ ਵਾਸੀ ਰਾਜਾ, ਉਹਨਾਂ ਚਿਰ ਰਾਜ ਰਾਵਣ ਕਰਦਾ। ਰਾਵਣ ਵੱਡੇ ਭਰਾ ਤੋਂ ਆਕੀ ਹੋ ਕੇ ਰਾਜ ਕਰਦਾ ਜਬਰਦਸਤੀ ਲੰਕਾ ਦਾ, ਐਂ ਕਹਿ ਲਓ।
ਅੱਛਾ ਜੀ,
ਹੱਕ ਉਹਦਾ ਵੱਡੇ ਭਰਾ ਦਾ ਰਾਜ ਕਰਨ ਦਾ। ਉਹਦਾ ਰਾਜ ਨਜਾਇਜ਼ ਹੈ, ਲੰਕਾ ਦੇ ਰਾਜ ਜਿਹੜਾ ਰਾਵਣ ਦਾ ਨਜਾਇਜ਼ ਹੈ। ਨਜਾਇਜ਼ ਤਾਂ ਆਪੇ ਹੱਕ ਤਾਂ ਬੜੇ ਭਰਾ ਦਾ ਸੀ, ਧੱਕੇ ਨਾਲ ਉਹ ਰਾਜਾ ਹੋਇਆ ਹੈ, ਬਣਿਆ ਸੀ। ਜਾਂ ਰਾਮ ਨੇ ਰਾਵਣ ਨੂੰ ਮਾਰਤਾ, ਜਦ ਜਿਹੜਾ ਤੱਤ ਗਿਆਨ ਨੇ ਰਾਵਣ ਜਿਹੜਾ ਸੀਗਾ ਮਨ ਮਾਰਤਾ, ਸ਼ੁੱਧ ਕਰਤਾ, ਭਭੀਖਣ ਦਾ ਰਾਜ ਆਪੇ ਹੋ ਗਿਆ।
ਠੀਕ ਹੈ ਜੀ,
ਉਹਨੂੰ ਅਰਪਤਾ ਰਾਜ ਭਭੀਖਣ ਨੂੰ। ਫਿਰ ਮਾਨੀ ਬੋਲਦਾ, ਪਹਿਲਾਂ ਮਨ ਬੋਲਦਾ ਫਿਰ ਸਤਿਗੁਰ ਬੋਲਦਾ ਫਿਰ ਗੁਰਬਾਣੀ ਹੈ।
ਠੀਕ ਹੈ ਜੀ,
ਗੁਰਬਾਣੀ ਹੈ, ਗੁਰਬਾਣੀ ਤੋਂ ਸ਼ੁਰੂ ਹੋ ਗਈ ਫਿਰ ਬੁਲਾਇਆ ਬੋਲਦਾ ਸਤਿਗੁਰ ਅੰਦਰੋਂ, ਫਿਰ ਭਵੀਸ਼ਣ ਦੀ ਆਵਾਜ਼ ਆਉਂਦੀ ਹੈ, ਭਵੀਸ਼ਣ ਬੋਲਣਾ ਸ਼ੁਰੂ ਕਰਦਾ, ਮਨ ਚੁੱਪ ਹੋ ਜਾਂਦਾ। ਜਦ ਮਨ ਦੀ ਬੋਲਤੀ ਬੰਦ ਹੋ ਜਾਂਦੀ ਹੈ ਜਾਂ ਰਾਵਣ ਦੀ ਬੋਲਤੀ ਬੰਦ ਹੋ ਜਾਂਦੀ ਹੈ ਨਾ, ਫਿਰ ਭਵੀਸ਼ਣ ਦਾ ਨੰਬਰ ਆਉਂਦਾ, ਫਿਰ ਰਾਜ ਉਹ ਕਰਦਾ, ਉਹ ਬੋਲਦਾ, ਉਹਦਾ ਬੋਲ ਹੈ ਗੁਰਬਾਣੀ ਆ ਸਾਰੀ, ਫਿਰ ਉਹਦਾ ਰਾਜ ਚੱਲਦਾ ਸੰਸਾਰ ਤੇ।
ਠੀਕ ਹੈ ਜੀ, ਫਿਰ ਭਗਤ ਜੀ ਕੀ ਕਹਿਣਾ ਚਾਹੁੰਦੇ ਜੀ, ਨਾਮੇ ਕੇ ਸਵਾਮੀ ਸੀ ਬਹੋਰੀ ਲੰਕ ਭਵੀਖਣ ਆਪਿਓ ਹੋ, ਜਿਹੜਾ ਹਿਰਦਾ ਉਹ ਫਿਰ ਭਵੀਖਣ ਨੂੰ ਅਰਪਿਤ ਹੈ ਜੀ।
ਸੀ ਬਹੋਰੀ ਉਹਨੂੰ ਦੁਬਾਰਾ ਰਾਜ ਦੇਤਾ, ਜਿਹਦਾ ਟੁੱਟ ਗਿਆ ਸੀ ਰਾਜ, ਉਹਨੂੰ ਰਾਵਣ ਨੂੰ ਬਦਲ ਕੇ,
ਠੀਕ ਹੈ ਜੀ, ਭਵੀਖਣ ਬਣਾ ਕੇ ਰਾਜ ਦੇਤਾ,
ਉਹਦੇ ਨਾਲ ਰਲ ਕੇ ਦੋਨੋਂ ਦੀ ਏਕਤਾ ਕਰਾ ਕੇ ਰਾਜ ਦੇਤਾ।
ਠੀਕ ਹੈ ਜੀ, ਦੂਸਰੀ ਜਗ੍ਹਾ ਵੀ ਫੇਰ ਭਗਤ ਨਾਮਦੇਵ ਜੀ ਵਰਤਦੇ ਆ ਜੀ, ਅੰਬਰੀਕ ਕੋ ਦਿਓ ਅਭੈ ਪਦ ਰਾਜ ਭਵੀਖਣ ਅਧਿਕ ਕਰਿਓ,
ਉਹੀ ਗੱਲ ਹੈ,
ਇਹ ਵੀ ਉਹੀ ਗੱਲ ਹੈ ਹਾਂਜੀ,
ਉਹੀ ਗੱਲ ਅਭੈ ਪਦ ਦੇਤਾ,
ਨਿਤ ਗੋਸ਼ਟ ਵੀ ਇਸ ਗੱਲ ਦਾ ਜ਼ਿਕਰ ਆਉਂਦਾ ਜੀ, ਰਾਮਚੰਦ ਮਾਰਿਓ ਹੈ ਰਾਵਣ,
ਰਾਮਚੰਦ ਰਾਵਣ ਬਣ,
ਅੱਛਾ ਜੀ,
ਕਿਵੇਂ ਬੰਦੂਗਾ ਚਿੱਤ, ਕਿਵੇਂ ਬੰਦੂਗਾ ਮਨ, ਕਿਉਂ ਨੀ ਬੰਦਾ ਮਨ, ਕੀ ਕਰਦਾ ਮਨ, ਸਾਰਾ ਭੇਦ ਸਾਖਿਆ ਨੂੰ ਇਹੀ ਦੇ ਰਹੇ, ਗੁਰਮੁਖ ਪ੍ਰਚਾਰਨ, ਗੁਰਮੁਖੀ ਪਰਚਾ ਚਲਾ ਲਿਆ, ਇਹਨੂੰ ਭਵੀਖਣ ਨੇ ਭੇਜ ਦਿੱਤਾ ਵੀ ਬੜਾ ਲਾਲਚੀ ਹੈ, ਲੋਭੀ ਹੈ, ਇਹਨੂੰ ਲੋਭ ਦੀ ਪੱਟੀ ਬਣਾਓ, ਇਹਨੂੰ ਕੋਈ ਲੋਭ ਦਿੱਤਾ ਬਣਾਸੀ ਰਾਜ ਦਾ, ਯਾਰ ਰਾਜ ਦਾ ਤੇਰਾ ਕੁਛ ਵੀ ਨਹੀਂ, ਇਹਦਾ ਚਾਰ ਦਿਨ ਦਾ ਰਾਜ ਹੈ ਤੇਰਾ, ਤੈਨੂੰ ਉਹ ਰਾਜ ਦਵਾਂਗੇ ਜਿਹੜਾ ਬਣਾਸੀ ਹੋਵੇ। ਇਹਨਾਂ ਗੱਲਾਂ ਨੂੰ ਮਨ ਬੁੱਝ ਗਿਆ, ਸਦਾ ਸੁਖ ਦਾ ਲਾਲਚ ਦਿੱਤਾ ਇਹਨੂੰ,
ਠੀਕ ਹੈ ਜੀ,
ਸੰਸਾਰ ਦਾ ਜਿਹੜਾ ਰਾਜ ਹੈ ਸੰਸਾਰ ਦੇ ਰਾਜ ਦਾ ਗਿਆਨ ਕਰਮਬੋਧ ਕਰਵਾਇਆ ਇਹਨੂੰ, ਸੱਚੇ ਸੁਖ ਹੈ ਝੂਠੇ ਸੁਖ ਦੇ ਵਿੱਚ ਇੱਕ ਤਾਂ ਅਲਪ ਸੁਖ ਹੈ ਇੱਕ ਸੱਚਾ ਸੁਖ ਹੈ, ਦੋਹ ਦਾ ਫਰਕ ਦੱਸਿਆ ਇਹਨੂੰ, ਫਿਰ ਵਧੇ ਬਨ ਭੇਸ ਦੀ ਮਨ ਦੀ ਕਮਜ਼ੋਰੀ ਦਾ, ਜਾਣਦਾ ਸੀ ਨਾ ਇਹਦੇ ਅੰਦਰ ਦੀ ਗੱਲ,
ਠੀਕ ਹੈ ਜੀ। ਇੱਥੇ ਆਪਣਾ ਹੁਣ ਸਮਝ ਲਓ ਕਿ ਸਾਰੀ ਜੋ ਰਮਾਇਣ ਹੈਗੀ ਹੈ, ਜੋ ਗੁਰਮੁਖਾਂ ਦੀ ਰਮਾਇਣ ਹੈ, ਗੁਰਬਾਣੀ ਵਿੱਚ ਇਹ ਕਿਸ ਪ੍ਰਥਾ, ਇਹ ਸਾਰੇ ਨਾਮ ਆਪਾਂ ਹੁਣ ਤੱਕ ਡਿਸਕਸ ਆਪਣਾ ਖੁਲਾਸਾ ਕੀਤਾ ਜੀ ਇਹਨਾਂ ਗੱਲਾਂ ਦਾ, ਤੇ ਅਸੀਂ ਆਸ ਰੱਖਦੇ ਹਾਂ ਵੀ ਸੰਗਤਾਂ ਇਹ ਤੋਂ ਪੂਰਾ ਫਾਇਦਾ ਉਠਾਉਣਗੀਆਂ, ਸਮਝਣਗੀਆਂ ਕਿ ਗੁਰਮਤ ਵਿੱਚ ਇਹਨਾਂ ਨਾਵਾਂ ਦਾ ਕੀ ਭਾਵ ਹੈ ਤੇ ਕਿਸ ਪ੍ਰਥਾ ਇਹ ਅੱਖਰ ਵਰਤੇ ਗਏ ਜੀ।
ਇਹ ਤਾਂ ਉੱਥੇ ਵੀ ਇਹੀ ਪ੍ਰਥਾ ਵਰਤੇ ਹੋਏ,
ਅੱਛਾ ਜੀ,
ਪਰ ਉਹ ਕਹਾਣੀ ਦੇ ਤੌਰ ਤੇ ਵਰਤੇ, ਉਹ ਗੱਲ ਬਣੀ ਦੀ ਉਹਦੇ ਤੇ,